ਪਾਇਆ ਨਿਹਚਲ ਥਾਨ, ਫਿਰ ਗਰਭ ਨਾ ਲੇਟਿਆ। ਉਸ ਮਨੁੱਖ ਨੇ, ਉਸ ਜਗਿਆਸੂ ਨੇ ਅਚਲ ਅਸਥਾਨ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਾਪਤ ਕਰ ਲਿਆ। ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਉਂ ਵਾਹਿਗੁਰੂ ਦੇ ਚਰਨਾਂ ਵਿੱਚ ਅਚਲ ਸਥਾਨ ਉਸਨੇ ਪ੍ਰਾਪਤ ਕਰ ਲਿਆ, ਫਿਰ ਗਰਭ ਨਾ ਲੇਟਿਆ। ਫਿਰ ਉਹ ਮਾਤਾ ਦੀ ਗਰਭ ਦੇ ਵਿੱਚ ਅਥਵਾ ਹੋਰ ਜੂਨਾਂ ਦੇ ਵਿੱਚ ਨਹੀਂ ਜਾ ਕੇ ਲੇਟਿਆ ਦਰ ਸੁੱਤਾ। ਭਾਵ ਉਹਨੂੰ ਹੋਰ ਗਰਭ ਦੇ ਵਿੱਚ ਤੇ ਹੋਰ ਜੂਨਾਂ ਦੇ ਵਿੱਚ ਜਾ ਕੇ ਨਹੀਂ ਲੇਟਣਾ ਪਿਆ, ਨਹੀਂ ਲੰਮਾ ਪੈਣਾ ਪਿਆ। ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ। ਰੋ ਹਜ਼ੂਰ ਕਹਿੰਦੇ ਨੇ, ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ। ਸਾਰੇ ਸੰਸਾਰ ਦੇ ਵਿੱਚ ਇੱਕੋ ਇੱਕ ਬ੍ਰਹਿ ਮੇਟਿਆ ਦਾ ਅਰਥ ਵੀ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਨਿਗਾਹ ਵਿੱਚ ਆ ਗਿਆ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਵੀ ਜਿਸ ਪਾਸੇ ਵੀ ਦੇਖਦਾ ਹੈ ਉਹਨੂੰ ਸਾਰੇ ਪਾਸੇ ਵਾਹਿਗੁਰੂ ਪਰਮੇਸ਼ਰ ਹੀ ਦਿਸਦਾ ਹੈ। ਤਤ ਗਿਆਨ ਲਾਏ ਧਿਆਨ, ਦ੍ਰਿਸ਼ਟ ਸਮੇਟਿਆ। ਲੋ ਹਜ਼ੂਰ ਕਹਿੰਦੇ ਨੇ, ਉਸ ਗੁਰਮੁਖ ਪਿਆਰੇ ਨੇ ਆਪਣੀ ਦ੍ਰਿਸ਼ਟੀ ਨੂੰ ਸਮੇਟ ਲਿਆ। ਭਾਵ ਜਿਹੜੀ ਬਾਹਜਮੁਖ ਦ੍ਰਿਸ਼ਟੀ ਸੀ ਉਹਨੂੰ ਅੰਤਰਮੁਖ ਕਰ ਲਿਆ। ਲਾਏ ਧਿਆਨ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਤਤ ਗਿਆਨ ਤੇ ਉਸਨੇ ਯਥਾਰਥ ਗਿਆਨ ਬ੍ਰਹਮ ਗਿਆਨ ਵੀ ਪ੍ਰਾਪਤ ਕਰ ਲਿਆ। ਸਭੋ ਜਪੀਐ ਜਾਪ, ਜੇ ਮੁਖੋਂ ਬੋਲੇਟਿਆ। ਲੋ ਹਜ਼ੂਰ ਕਹਿੰਦੇ ਨੇ, ਫਿਰ ਉਸ ਗੁਰਮੁਖ ਦੀ ਐਸੀ ਅਵਸਥਾ ਬਣ ਜਾਂਦੀ ਹੈ ਵੀ ਜਿਤਨੇ ਵੀ ਜੀਵ ਜੰਤ ਨੇ ਸਭੋ ਜਪੀਐ ਜਾਪ, ਜੇ ਮੁਖੋਂ ਬੋਲੇਟਿਆ। ਵੀ ਜਿੰਨੇ ਵੀ ਪਸ਼ੂ ਪੰਛੀ ਨੇ ਸਾਰੇ ਵਾਹਿਗੁਰੂ ਦੇ ਜਾਪ ਨੂੰ ਹੀ ਜਪ ਰਹੇ ਨੇ, ਜੇ ਮੁਖੋਂ ਬੋਲੇਟਿਆ। ਵੀ ਜੋ ਵੀ ਉਹ ਮੁਖੋਂ ਬੋਲਦੇ ਨੇ ਔਰ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਪ ਰਹੇ ਨੇ। ਇਹ ਗੁਰਮੁਖ ਦੀ ਅਵਸਥਾ ਬਣ ਜਾਂਦੀ ਹੈ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਉਹ ਵੇਖਦਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਆ ਜਿਹੜੇ ਪਸ਼ੂ ਪੰਛੀ ਵੀ ਬੋਲਦੇ ਨੇ ਇਹ ਵੀ ਵਾਹਿਗੁਰੂ ਦਾ ਨਾਮ ਜਪ ਰਹੇ ਨੇ। ਗੁਰਮੁਖ ਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਜਾਂਦਾ ਹੈ। ਹੁਕਮੇ ਬੁੱਝ ਨਿਹਾਲ, ਸੁਖ ਸੁਖੇਟਿਆ। ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ, ਵਾਹਿਗੁਰੂ ਦੇ ਹੁਕਮ ਨੂੰ ਸਮਝ ਕੇ ਉਹ ਗੁਰਮੁਖ ਨਿਹਾਲ ਹੋ ਜਾਂਦਾ ਹੈ, ਸੁਖ ਸੁਖੇਟਿਆ। ਤੇ ਫਿਰ ਉਹਨੇ ਸੁਖ ਸੁਖ ਹੀ ਸੁਖ ਅੱਗੇ ਉਸਨੇ ਇਕੱਤਰ ਕਰ ਲਿਆ। ਭਾਵ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਸਮਝ ਲੈਂਦਾ ਹੈ, ਹੁਕਮ ਨੂੰ ਬੁੱਝ ਲੈਂਦਾ ਹੈ, ਨਿਹਾਲ ਹੋ ਜਾਂਦਾ ਹੈ। ਫਿਰ ਉਹਨੂੰ ਇੱਥੇ ਰਹਿੰਦਿਆਂ ਸੰਸਾਰ ਵਿੱਚ ਵੀ ਸੁੱਖ ਪ੍ਰਾਪਤ ਹੁੰਦਾ ਹੈ, ਪਰਲੋਕ ਵਿੱਚ ਜਾ ਕੇ ਵੀ ਉਹਨੂੰ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਪਰਖ ਖਜ਼ਾਨਾ ਪਾਏ, ਇਸੇ ਬਹੁੜ ਨਾ ਖੋਟਿਆ। ਲੋ ਹਜ਼ੂਰ ਕਹਿੰਦੇ ਨੇ, ਉਹ ਗੁਰਮੁਖ ਪਿਆਰੇ ਖਰੇ ਸਿੱਕੇ ਨੇ ਤੇ ਉਹਨਾਂ ਨੂੰ ਪਰਖ ਕੇ ਵਾਹਿਗੁਰੂ ਨੇ ਆਪਣੇ ਖਜ਼ਾਨੇ ਵਿੱਚ ਪਾਇਆ, ਭਾਵ ਆਪਣੇ ਸੱਚਖੰਡ ਵਿੱਚ ਪ੍ਰਵਾਨ ਕੀਤਾ। ਜਿਨ੍ਹਾਂ ਨੂੰ ਇੱਕ ਵਾਰੀ ਵਾਹਿਗੁਰੂ ਆਪਣੇ ਖਜ਼ਾਨੇ ਵਿੱਚ ਪਾ ਲਵੇ, ਸੇ ਬਹੁੜ ਨਾ ਖੋਟਿਆ, ਫਿਰ ਉਹ ਕਦੀ ਖੋਟਿਆਂ ਵਿੱਚ ਜਾ ਕੇ ਨਹੀਂ ਰਲਦੇ। ਜਿਵੇਂ ਜਿਹੜੇ ਸਹੀ ਸਿੱਕੇ ਹੁੰਦੇ ਨੇ ਤੇ ਜਿਹੜੇ ਸਰਕਾਰ ਵੱਲੋਂ ਪ੍ਰਵਾਨਿਤ ਹੁੰਦੇ ਹਨ ਤੇ ਉਹਨਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਪਾ ਲਿਆ ਜਾਂਦਾ ਹੈ, ਤੇ ਜਿਹੜੇ ਖੋਟੇ ਹੁੰਦੇ ਨੇ, ਨਕਲੀ ਨੋਟ ਹੁੰਦੇ ਨੇ, ਤੇ ਫਿਰ ਉਹਨਾਂ ਨੂੰ ਪਾੜ ਕੇ ਬਾਹਰ ਸੁੱਟ ਦਿੱਤਾ ਜਾਂਦਾ। ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਮੁਖ ਨੇ ਉਹ ਖਰੇ ਸਿੱਕੇ ਨੇ, ਉਹਨਾਂ ਨੂੰ ਪਰਖ ਕੇ ਵਾਹਿਗੁਰੂ ਨੇ ਆਪਣੇ ਖਜ਼ਾਨੇ ਵਿੱਚ ਪਾ ਲਿਆ, ਫਿਰ ਉਹ ਦੁਬਾਰਾ ਮੁੜ ਕੇ ਖੋਟਿਆਂ ਵਿੱਚ ਨਹੀਂ ਰਲੇ। ਸਲੋਕ ਮਹੱਲਾ ਪੰਜਵਾਂ, ਵਿਸ਼ੋਹੇ ਜੰਬੂਰ, ਖਵੇ ਨਾ ਮੰਜਨ ਗਾਖੜੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵਿਸ਼ੋਹੇ ਜੰਬੂਰ, ਜਿਹੜੇ ਵਾਹਿਗੁਰੂ ਦੇ ਵਿਛੋੜੇ ਨੇ ਉਹ ਜੰਬੂਰਾਂ ਵਰਗੇ ਨੇ। ਜੰਬੂਰ ਇੱਕ ਹੁੰਦਾ ਤੇ ਸ਼ਾਸਤਰੀ ਹੈ, ਇੱਕ ਔਜ਼ਾਰ ਹੁੰਦਾ। ਔਰ ਕਹਿੰਦੇ ਨੇ ਵੀ ਜੰਬੂਰਾਂ ਦੇ ਨਾਲ ਮਾਸ ਵੀ ਨੋਚਿਆ ਜਾਂਦਾ ਸੀ। ਪੁਰਾਣੇ ਸਮੇਂ ਦੇ ਵਿੱਚ ਜਦੋਂ ਆਪਾਂ ਬਾਬਾ ਬੰਦਾ ਸਿੰਘ ਦੀ ਕੁਰਬਾਨੀ ਦਾ ਕਿੱਸਾ ਪੜ੍ਹਦੇ ਹਾਂ, ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਬਾਬਾ ਬੰਦਾ ਸਿੰਘ ਦੇ ਜਿਸਮ ਨੂੰ ਤੇ ਜੰਬੂਰਾਂ ਦੇ ਨਾਲ ਨੋਚਿਆ ਗਿਆ ਸੀ। ਵਿਸ਼ੋਹੇ ਜੰਬੂਰ, ਜੰਬੂਰ ਇੱਕ ਲੋਹੇ ਦੀ ਚਿਮਟੀ ਜੀ ਵਾਂਗੂ ਹੁੰਦਾ, ਔਰ ਉਹਨੂੰ ਅੱਗ ਵਿੱਚ ਗਰਮ ਕਰਕੇ ਤੇ ਫਿਰ ਉਹਦੇ ਨਾਲ ਅੱਗੇ ਸਿੰਘਾਂ ਨੂੰ ਸਜਾਵਾਂ ਦਿੰਦੇ ਸਨ ਜ਼ਾਲਮ ਲੋਕ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਵਿਛੋੜੇ ਵੀ ਜੰਬੂਰਾਂ ਵਰਗੇ ਨੇ, ਖਵੇ ਨਾ ਮੰਜਣ ਤੇ ਉਹ ਸਹਾਰੇ ਨਹੀਂ ਜਾ ਸਕਦੇ। ਜਦੋਂ ਕਿਸੇ ਜੰਬੂਰ ਨੂੰ ਅੱਗ ਵਿੱਚ ਗਰਮ ਕਰਕੇ ਲਾਲ ਕਰਕੇ ਕਿਸੇ ਦੇ ਜਿਸਮ ਦੇ ਮਾਸ ਨੂੰ ਨੁਚਿਆ ਜਾਂਦਾ ਹੈ, ਉਸ ਦੁੱਖ ਨੂੰ ਸਹਾਰਨਾ ਬਹੁਤ ਔਖਾ ਹੈ। ਗਾਖੜੇ, ਇਸੇ ਤਰ੍ਹਾਂ ਤੁਹਾਡੇ ਵਿਛੋੜੇ ਦੇ ਜੰਬੂਰ ਸਹਾਰਨੇ ਬਹੁਤ ਔਖੇ ਹਨ। ਗਾਖੜੇ ਦਾ ਅਰਥ ਔਖੇ, ਇਹ ਕਦੇ ਵੀ ਸਹਾਰੇ ਨਹੀਂ ਜਾ ਸਕਦੇ, ਸਹਾਰਨੇ ਬੜੇ ਔਖੇ ਹਨ। ਜੇ ਸੋ ਧਣੀ ਮਿਲਨ ਨਾਨਕ ਸੁਖ ਸੰਭੂ ਸੱਚ। ਹਜ਼ੂਰ ਫਰਮਾਉਂਦੇ ਨੇ, ਜੇ ਸੋ ਧਣੀ ਮਿਲਨ, ਜੇ ਉਹ ਧਣੀ ਮਾਲਕ ਵਾਹਿਗੁਰੂ ਪਰਮੇਸ਼ਰ ਮਿਲ ਜਾਵੇ, ਨਾਨਕ ਸੁਖ ਸੰਭੂ ਸੱਚ। ਹਜ਼ੂਰ ਕਹਿੰਦੇ ਨੇ, ਫਿਰ ਇਸ ਮਨੁੱਖ ਨੂੰ ਸੱਚਾ ਤੇ ਸੰਭੂ ਦਾ ਅਰਥ ਸੰਪੂਰਨ ਸੁਖ ਪ੍ਰਾਪਤ ਹੋ ਸਕਦਾ, ਤੇ ਜਿੰਨਾ ਚਿਰ ਤੱਕ ਵਾਹਿਗੁਰੂ ਪਰਮੇਸ਼ਰ ਨਹੀਂ ਮਿਲਦਾ ਤੇ ਉਨਾ ਚਿਰ ਤੱਕ ਵਾਹਿਗੁਰੂ ਦੇ ਵਿਛੋੜੇ ਦੇ ਦੁੱਖ ਸਹਾਰਨੇ ਬੜੇ ਔਖੇ ਨੇ। ਜਿਵੇਂ ਤੱਤੇ ਜੰਬੂਰਾਂ ਦੇ ਜਿਹੜੇ ਵਾਰ ਨੇ ਉਹ ਸਹਾਰਨੇ ਔਖੇ ਹੁੰਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਦੇ ਵਿਛੋੜੇ ਵਿੱਚ ਵੀ ਇਹ ਵਾਹਿਗੁਰੂ ਦੇ ਵਿਛੋੜੇ ਵੀ ਸਹਾਰਨੇ ਬੜੇ ਔਖੇ ਨੇ। ਇਸ ਲਈ ਕਿਸੇ ਤੋਂ ਵੀ ਉਹ ਸਹਾਰੇ ਨਹੀਂ ਜਾ ਸਕਦੇ। ਜਦੋਂ ਵਾਹਿਗੁਰੂ ਮਿਲ ਜਾਂਦਾ ਫਿਰ ਸੱਚਾ ਤੇ ਸੰਪੂਰਨ ਸੁੱਖ ਮਿਲ ਜਾਂਦਾ ਹੈ। ਮਹੱਲਾ ਪੰਜਵਾਂ, ਜਿਮੀ ਵਸੰਦੀ ਪਾਣੀਆ ਈਂਧਣ ਰੱਖੇ ਪਾਹੇ। ਲੋ, ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਸਚਰਜ ਕੁਦਰਤ ਹੈ, ਜਿਮੀ ਵਸੰਦੀ ਪਾਣੀ ਹੈ। ਵੇਖ ਲੋ, ਜਿਮੀ ਦਾ ਅਰਥ ਹੈ ਧਰਤੀ, ਪਾਣੀ ਵਿੱਚ ਵਸ ਰਹੀ ਹੈ, ਕਿਉਂਕਿ ਪਾਣੀ ਵਧੇਰੇ ਮਾਤਰਾ ਵਿੱਚ ਹੈ ਤੇ ਧਰਤੀ ਉਹਦੇ ਮੁਕਾਬਲੇ ਤੇ ਬਹੁਤ ਛੋਟੀ ਹੈ। ਪਰ ਵੇਖ ਲੋ, ਵਾਹਿਗੁਰੂ ਦੇ ਭੈ ਦੇ ਵਿੱਚ ਇਹ ਧਰਤੀ ਪਾਣੀ ਵਿੱਚ ਵਸਦੀ ਹੈ। ਈਂਧਨ ਰੱਖਿਆ ਪਾਏ, ਤੇ ਫਿਰ ਵੇਖ ਲੋ, ਜਿਹੜੀ ਈਂਧਨ ਬਨਸਪਤੀ ਹੈ, ਲੱਕੜ ਹੈ, ਉਹ ਆਪਣੇ ਵਿੱਚ ਅੱਗ ਨੂੰ ਸੰਭਾਲ ਕੇ ਰੱਖਦੀ ਹੈ। ਜਿਵੇਂ ਵਸੰਦੀ ਪਾਣੀ ਹੈ, ਜਿਸ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਇਹ ਧਰਤੀ ਪਾਣੀ ਵਿੱਚ ਵਸਦੀ, ਪਰ ਪਾਣੀ ਉਸ ਨੂੰ ਡੁਬੋ ਨਹੀਂ ਸਕਦਾ। ਤੇ ਇਸੇ ਤਰ੍ਹਾਂ ਈਂਧਨ ਜਿਹੜੀ ਬਨਸਪਤੀ ਹੈ, ਉਹ ਅੱਗ ਨੂੰ ਆਪਣੇ ਵਿੱਚ ਸਮੋ ਕੇ ਰੱਖਦੀ, ਪਰ ਉਹ ਅੱਗ ਉਸ ਨੂੰ ਸਾੜ ਨਹੀਂ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀ ਆ। ਸਾਰੀ ਬਨਸਪਤੀ ਵਿੱਚ ਅੱਗ ਹੁੰਦੀ ਹੈ, ਪਰ ਉਹ ਅੱਗ ਉਸ ਨੂੰ ਸਾੜ ਨਹੀਂ ਸਕਦੀ। ਨਾਨਕ ਸੋ ਸਹੋ ਆਹੇ ਜਾ ਕੇ ਅਡਲ ਹੱਬ ਕੋ। ਲੋ, ਹਜ਼ੂਰ ਕਹਿੰਦੇ ਨੇ, ਨਾਨਕ ਸੋ ਸਹੋ ਆਹੇ, ਵੀ ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਾਈ ਸਾਰਿਆਂ ਵਿੱਚ ਵਸ ਰਿਹਾ ਹੈ। ਆਹੇ ਦਾ ਅਰਥ ਹੈ ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਜਾ ਕੇ ਅਡਲ ਹੱਬ ਕੋ, ਜਿਸ ਨੂੰ, ਜਿਸ ਦਾ ਸਾਰਿਆਂ ਨੂੰ ਹੀ ਆਸਰਾ ਹੈ, ਭਾਵ ਸਾਰੇ ਜੀਵ ਜੰਤ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਹੀ ਤਾਂ ਜੀ ਰਹੇ ਹਨ, ਤੇ ਉਹ ਅਕਾਲ ਪੁਰਖ ਵਾਹਿਗੁਰੂ ਵੀ ਇਸੇ ਤਰ੍ਹਾਂ ਹੀ ਸਾਰਿਆਂ ਵਿੱਚ ਵਸ ਰਿਹਾ ਹੈ। ਦੂਜਾ ਇਹਦੇ ਵਿੱਚ ਭਾਵ ਇਹ ਵੀ ਹੈ, ਜਿਵੇਂ ਵਸੰਦੀ ਪਾਣੀ ਹੈ, ਇਹ ਹੁਣ ਦੂਸਰਾ ਅਰਥ ਹੈ, ਜਿਵੇਂ ਧਰਤੀ ਦੇ ਵਿੱਚ ਪਾਣੀ ਗੁਪਤ ਰੂਪ ਹੋ ਕੇ ਵਸ ਰਿਹਾ ਹੈ, ਤੇ ਈਂਧਨ ਰੱਖਿਆ ਪਾਏ, ਤੇ ਲੱਕੜਾਂ ਦੇ ਵਿੱਚ ਅੱਗ ਵੀ ਗੁਪਤ ਰੂਪ ਹੋ ਕੇ ਵਰਤ ਰਹੀ ਹੈ। ਜਿਵੇਂ ਧਰਤੀ ਵਿੱਚ ਪਾਣੀ ਤੇ ਲੱਕੜਾਂ ਵਿੱਚ ਅੱਗ ਗੁਪਤ ਰੂਪ ਹੋ ਕੇ ਵਰਤਦੀ ਹੈ, ਨਾਨਕ ਸੋ ਸਹੋ ਆਹੇ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੀ ਗੁਪਤ ਰੂਪ ਹੋ ਕੇ ਸਭ ਦੇ ਵਿੱਚ ਵਸ ਰਿਹਾ ਹੈ। ਜਲ ਥਲ ਮਹੀ ਅਲ ਗੁਪਤੋ ਵਰਤੈ, ਗੁਰਸ਼ਬਦੀ ਦੇਖ ਨਿਹਾਰੀ ਜੀਉ। ਜਾ ਕੈ ਅਡ ਲਹਬ ਕੋ, ਜਿਸ ਵਾਹਿਗੁਰੂ ਪਰਮੇਸ਼ਰ ਦਾ ਸਾਰੇ ਜੀਵਾਂ ਨੂੰ, ਸਾਰੇ ਸੰਸਾਰ ਨੂੰ ਆਸਰਾ ਹੈ, ਉਹ ਵੀ ਸਭ ਦੇ ਅੰਦਰ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ। ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਦਾ ਹੀ ਵਰਣਨ ਕਰਦੇ ਹਨ। ਹੇ ਵਾਹਿਗੁਰੂ, ਤੇਰੇ ਕੀਤੇ ਹੋਏ ਕੰਮ ਤੁਦਾ ਹੀ ਗੋਚਰੇ, ਤੇਰੇ ਹੀ ਗੋਚਰੇ ਨੇ, ਤੇਰੇ ਹੀ ਕਰਨ ਦੇ ਯੋਗ ਨੇ। ਕਹੋ ਨਾਨਕ, ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ ਆ। ਜੋ ਕੰਮ ਵਾਹਿਗੁਰੂ ਕਰ ਰਿਹਾ ਹੈ ਨਾ, ਉਹ ਕੋਈ ਹੋਰ ਨਹੀਂ ਕਰ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੇ ਕੀਤੇ ਹੋਏ ਕੰਮ ਉਹ ਤੇਰੇ ਹੀ ਗੋਚਰੇ ਨੇ, ਤੇਰੇ ਹੀ ਕਰਨ ਵਾਲੇ ਹਨ। ਸੋਈ ਵਰਤੈ ਜਗ ਜੇ ਕੀਆ ਤੁਧ ਤੁਰੇ। ਹੇ ਵਾਹਿਗੁਰੂ ਜੀ, ਜੋ ਤੁਸਾਂ ਤੁਰ ਦੁਰਗਾਹ ਤੋਂ ਕੀਤਾ ਹੈ, ਕਿਉਂਕਿ ਹੁਕਮ ਤਾਂ ਦਰਗਾਹ ਤੋਂ ਹੀ ਆਉਂਦਾ ਹੈ, ਜੋ ਤੁਸਾਂ ਤੁਰ ਤੋਂ ਹੁਕਮ ਕੀਤਾ ਹੈ, ਸੋਈ ਵਰਤੈ ਜਗ, ਬਈ ਉਹੀ ਸਾਰੇ ਸੰਸਾਰ ਦੇ ਵਿੱਚ ਵਰਤਦਾ ਹੈ। ਬਿਸਮ ਪਏ ਬਿਸਮਾਦ, ਦੇਖ ਕੁਦਰਤ ਤੇਰੀ ਆ। ਅਰਥ ਵਾਸਤੇ ਬਿਸਮਾਦ ਅੱਗੇ ਲਾਉਣਾ ਹੈ। ਬਿਸਮਾਦ ਦੇਖ ਕੁਦਰਤ ਤੇਰੀ ਆ, ਹੇ ਵਾਹਿਗੁਰੂ ਜੀ, ਤੇਰੀ ਬਿਸਮਾਦ ਕੁਦਰਤ ਨੂੰ ਵੇਖ ਕੇ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਵੀ ਬਿਸਮਾਦ ਹੈ, ਅਸਚਰਜ ਹੈ। ਬਿਸਮ ਪਏ ਬਿਸਮਾਦ ਦੇਖ ਕੁਦਰਤ ਤੇਰੀ ਆ, ਹੇ ਵਾਹਿਗੁਰੂ ਜੀ, ਤੇਰੀ ਬਿਸਮਾਦ ਕੁਦਰਤ ਨੂੰ ਦੇਖ ਕੇ ਬਿਸਮ ਪਏ, ਅਸੀਂ ਤੇ ਹੈਰਾਨ ਹੋ ਗਏ ਹਾਂ। ਸਰਨ ਪਰੇ ਤੇਰੀ ਦਾਸ, ਕਰ ਗਤ ਹੋਏ ਮੇਰੀ ਆ। ਹੇ ਵਾਹਿਗੁਰੂ ਜੀ, ਅਸੀਂ ਤੇਰੇ ਦਾਸ, ਤੇਰੀ ਸ਼ਰਨ ਦੇ ਵਿੱਚ ਪਏ ਹੋਏ ਹਾਂ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਕਰ ਗਤ ਹੋਏ ਮੇਰੀ ਆ। ਹੇ ਵਾਹਿਗੁਰੂ ਜੀ, ਤੁਸੀਂ ਸਾਡੀ ਕਲਿਆਣ ਕਰ ਦਿਓ, ਕਿਉਂਕਿ ਜੇ ਤੁਹਾਡੀ ਮਿਹਰ ਹੋਵੇਗੀ ਤਾਂ ਹੀ ਸਾਡੀ ਕਲਿਆਣ ਹੋ ਸਕਦੀ ਹੈ। ਤੇਰਾ ਹੱਥ ਨਿਧਾਨ ਭਾਵੈ ਤਿਸ ਦੇਹੇ। ਹੇ ਵਾਹਿਗੁਰੂ ਜੀ, ਤੇਰੇ ਹੱਥ ਵਿੱਚ ਨਾਮ ਦਾ ਖਜ਼ਾਨਾ, ਜਿਸ ਨੂੰ ਪਾਵੇ ਤੂੰ ਉਸੇ ਨੂੰ ਦੇਣਾ ਹੈ, ਕਿਉਂਕਿ ਨਾਮ ਦੀ ਦਾਤ ਇਹ ਸਭ ਤੋਂ ਵੱਡੀ ਦਾਤ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਵਾਹਿਗੁਰੂ ਜਿਸ ਨੂੰ ਦੇਵੇ ਉਸੇ ਨੂੰ ਮਿਲਦੀ ਹੈ। ਜਿਸ ਨੂੰ ਹੋਏ ਦਇਆਲ, ਹਰ ਨਾਮ ਸੇ ਲੇਹੇ। ਹਜ਼ੂਰ ਫਰਮਾਉਂਦੇ ਨੇ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਹਰ ਨਾਮ ਸੇ ਲੇਹੇ, ਬਈ ਉਹੀ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਲੇਹੇ ਪ੍ਰਾਪਤ ਕਰਦੇ ਹਨ। ਅਗਮ ਅਗੋਚਰ ਬੇਅੰਤ, ਅੰਤ ਨਾ ਪਾਈਐ। ਉਹ ਵਾਹਿਗੁਰੂ ਅਗਮ, ਮਨ ਦੀ ਗਮਤਾ ਤੋਂ ਪਰੇ, ਇੰਦਰੀਆਂ ਦੇ ਵੀ ਆਵਿਸ਼ੇ ਹੈ, ਬੇਅੰਤ ਅੰਤ ਤੋਂ ਰਹਿਤ ਹੈ, ਅੰਤ ਨਾ ਪਾਈਐ। ਉਸ ਬੇਅੰਤ ਦਾ ਅੰਤ ਨਹੀਂ ਕਿਸੇ ਤਰ੍ਹਾਂ ਪਾਇਆ ਜਾ ਸਕਦਾ। ਜਿਸਨੂੰ ਹੋਏ ਕਿਰਪਾਲ, ਸੋ ਨਾਮ ਧਿਆਈਐ। ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹੀ ਉਸਦੇ ਨਾਮ ਨੂੰ ਧਿਆਉਂਦਾ ਹੈ। ਉਹਦੀ ਮਿਹਰ ਦੇ ਨਾਲ ਹੀ ਨਾਮ ਜਪਿਆ ਜਾਂਦਾ ਹੈ, ਆਪਣੇ ਆਪ ਕੋਈ ਕੁਝ ਵੀ ਨਹੀਂ ਕਰ ਸਕਦਾ। ਸਲੋਕ ਮਹੱਲਾ ਪੰਜਵਾਂ, ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁਣੀਆਂ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਦੁਨੀਆਂ ਦੇ ਵਿੱਚ ਬੜੇ ਬੜੇ ਵਿਦਵਾਨ ਵੀ ਨੇ, ਬਹੁਤ ਵੱਡੇ ਵੱਡੇ ਲਿਖਾਰੀ ਵੀ ਹਨ, ਔਰ ਉਹ ਧਰਮ ਦੇ ਅਤੇ ਪਰਮਾਰਥ ਦੇ ਸੰਬੰਧ ਵਿੱਚ ਬੜਾ ਕੁਝ ਲਿਖਦੇ ਵੀ ਹਨ ਅਤੇ ਬੜਾ ਕੁਝ ਲੋਕਾਂ ਨੂੰ ਦੱਸਦੇ ਵੀ ਹਨ। ਅਤੇ ਮਹਾਰਾਜ, ਉਹਨਾਂ ਨੂੰ ਕੀ ਵਾਹਿਗੁਰੂ ਦੇ ਦਰ ਕੋਈ ਪ੍ਰਵਾਨਗੀ ਮਿਲ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੜਛੀਆਂ ਦਾ ਦ੍ਰਿਸ਼ਟਾਂਤ ਦਿੰਦੇ ਹਨ। ਕੜਛੀਆਂ ਫਿਰਨ ਸਵਾਉਨਾ ਜਾਣਨ ਸੁਣੀਆਂ, ਹਜ਼ੂਰ ਕਹਿੰਦੇ ਨੇ ਵੇਖ ਲਓ ਜਿਹੜੀਆਂ ਕੜਛੀਆਂ ਨੇ, ਅੱਜ ਜਦੋਂ ਆਪਾਂ ਕੋਈ ਦਾਲ ਸਬਜ਼ੀ ਬਣਾਉਂਦੇ ਹਾਂ ਅਤੇ ਉੱਥੇ ਉਹ ਕੜਛੀਆਂ ਵਰਤੀਆਂ ਜਾਂਦੀਆਂ, ਅਤੇ ਸਤਿਗੁਰੂ ਮਹਾਰਾਜ ਨੇ ਵੀ ਕੜਛੀਆਂ ਸ਼ਬਦੀ ਵਰਤੀ ਹੈ। ਕੜਛੀਆਂ ਫਿਰਨ, ਵੇਖ ਲਓ ਜਿਹੜੀਆਂ ਕੜਛੀਆਂ ਨੇ ਹਰ ਦਾਲ ਸਬਜ਼ੀ ਦੇ ਵਿੱਚ ਫਿਰਦੀਆਂ ਨੇ। ਜਦੋਂ ਵੀ ਕੋਈ ਦਾਲ ਸਬਜ਼ੀ ਬਣਦੀ ਹੈ, ਕੋਈ ਵੀ ਲੰਗਰ ਦੇ ਵਿੱਚ, ਚਾਹੇ ਖੀਰ ਪ੍ਰਸ਼ਾਦ ਵੀ ਬਣਦਾ ਹੈ, ਸਾਰੇ ਪਦਾਰਥਾਂ ਦੇ ਵਿੱਚ ਕੜਛੀਆਂ ਫਿਰਦੀਆਂ। ਸਵਾਦ ਨਾ ਜਾਣਨ ਸੁਣੀਆਂ, ਪਰ ਉਹ ਸਵਾਦ ਨੂੰ ਨਹੀਂ ਜਾਣ ਸਕਦੀਆਂ। ਭਾਵੇਂ ਕੜਛੀਆਂ ਸਾਰੇ ਹੀ ਪਦਾਰਥਾਂ ਵਿੱਚ ਫਿਰਦੀਆਂ ਨੇ, ਪਰ ਉਹ ਸਵਾਦ ਜਾਣਨ ਤੋਂ ਹਮੇਸ਼ਾ ਲਈ ਸੁਣੀਆਂ ਵਾਂਝੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਜਿਹੜੇ ਬੜੇ ਬੜੇ ਵਿਦਵਾਨ ਨੇ, ਭਾਵੇਂ ਉਹ ਪਰਮਾਰਥ ਦੇ ਬਾਰੇ, ਆਤਮਾ ਪਰਮਾਤਮਾ ਦੇ ਬਾਰੇ ਬੜਾ ਕੁਝ ਲਿਖਦੇ ਨੇ, ਬੜਾ ਕੁਝ ਦੱਸਦੇ ਨੇ, ਪਰ ਉਹਨਾਂ ਦੀ ਹਾਲਤ ਕੜਛੀਆਂ ਵਰਗੀ ਹੁੰਦੀ ਹੈ। ਉਹ ਕੜਛੀਆਂ ਸਾਰੇ ਹੀ ਪਦਾਰਥਾਂ ਵਿੱਚ ਫਿਰਦੀਆਂ ਨੇ, ਦਾਲਾਂ ਸਬਜ਼ੀਆਂ ਦੇ ਵਿੱਚ ਫਿਰਦੀਆਂ ਨੇ, ਪਰ ਉਹ ਸਵਾਦ ਜਾਣਨ ਚੋਂ ਹਮੇਸ਼ਾ ਲਈ ਵਾਂਝੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਉਹ ਧਰਮ ਗ੍ਰੰਥ ਤਾਂ ਪੜ੍ਹਦੇ ਨੇ, ਕੋਈ ਅਧਿਆਤਮਕ ਵਿਸ਼ਿਆਂ 'ਤੇ ਵੀ ਬਹੁਤ ਕੁਝ ਲਿਖਦੇ ਨੇ, ਪਰ ਉਹ ਅਸਲੀ ਕਮਾਈ ਕਰਕੇ ਅਸਲੀ ਆਪ ਵਾਹਿਗੁਰੂ ਦੇ ਆਨੰਦ ਨੂੰ ਨਹੀਂ ਪ੍ਰਾਪਤ ਕਰ ਸਕਦੇ। ਸੇ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ। ਲੋ ਹਜ਼ੂਰ ਕਹਿੰਦੇ ਨੇ ਉਹਨਾਂ ਵਿਦਵਾਨਾਂ ਦੇ ਨਾਲੋਂ, ਉਹਨਾਂ ਅਖੌਤੀ ਪੰਡਤਾਂ ਨਾਲੋਂ ਸਹੀ ਮੁੱਖ ਦਸਨ ਸਾਨੂੰ ਉਹ ਮੁੱਖ ਸੋਹਣੇ ਦਿਸਦੇ ਨੇ। ਨਾਨਕ ਰਤੇ ਪ੍ਰੇਮ ਰਸ, ਜਿਹੜੇ ਵਾਹਿਗੁਰੂ ਦੇ ਪ੍ਰੇਮ ਰਸਤੇ ਵਿੱਚ ਰੰਗੇ ਰਹਿੰਦੇ ਨੇ, ਭਾਵ ਜਿਹੜੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਪ੍ਰੇਮ ਨਾਲ ਸਿਮਰਨ ਕਰਦੇ ਹਨ, ਉਹ ਸਾਨੂੰ ਮੁੱਖ ਸੋਹਣੇ ਦਿਸਦੇ ਨੇ। ਤੇ ਜਿਹੜੇ ਵੱਡੇ ਵੱਡੇ ਪੰਡਿਤ ਨੇ ਉਹ ਤੇ ਕੜਛੀਆਂ ਵਾਂਗੂ ਨਾਮ ਰਸ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਮਹੱਲਾ ਪੰਜਵਾਂ, ਖੋਜੀ ਲਦਮ ਖੋਜ ਛੱਡੀਆ ਉਜਾੜ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਖੋਜੀ ਲਦਮ ਖੋਜ, ਅਸੀਂ ਖੋਜੀ ਸਤਿਗੁਰੂ ਦੀ ਮਿਹਰ ਦੇ ਨਾਲ, ਗੁਰੂ ਦੀ ਸਹਾਇਤਾ ਦੇ ਨਾਲ ਲਦਮ ਖੋਜ, ਵੀ ਜਿਹੜੇ ਸਾਡੇ ਦੁਸ਼ਮਣ ਸਨ ਉਹਨਾਂ ਦੀ ਖੋਜ ਲੱਭ ਲਈ ਹੈ, ਉਹਨਾਂ ਦੀ ਪੈੜ ਲੱਭ ਲਈ ਹੈ। ਛੱਡੀਆ ਉਜਾੜ, ਜਿਨ੍ਹਾਂ ਨੇ ਸਾਡੇ ਜੀਵਨ ਦੀ ਫਸਲ ਨੂੰ ਉਜਾੜ ਦਿੱਤਾ ਸੀ, ਉਹ ਕਿਹੜੇ ਨੇ ਦੁਸ਼ਮਣ? ਉਹ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਨ੍ਹਾਂ ਨੇ ਸ਼ੁਭ ਗੁਣਾਂ ਦੀ ਭਗਤੀ ਦੀ ਖੇਤੀ ਨੂੰ ਉਜਾੜ ਦਿੱਤਾ। ਤੈ ਸਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜੇ। ਹਜ਼ੂਰ ਫਰਮਾਉਂਦੇ ਨੇ ਤੈ ਸਹਿ ਦਿੱਤੀ ਵਾੜ, ਹੇ ਸਹਿਪਤੀ ਪ੍ਰਮਾਤਮਾ, ਤੂੰ ਹੁਣ ਸਾਡੇ ਆਲੇ ਦੁਆਲੇ ਵਾੜ ਕਰ ਦਿੱਤੀ ਹੈ। ਜਿਵੇਂ ਕੋਈ ਸਿਆਣਾ ਜ਼ਿਮੀਂਦਾਰ ਉਹ ਆਪਣੇ ਖੇਤ ਦੇ ਆਲੇ ਦੁਆਲੇ ਵਾੜ ਕਰ ਦਿੰਦਾ, ਬਈ ਫੇਰ ਕੋਈ ਪਸ਼ੂ ਕੋਈ ਦੁਸ਼ਮਣ ਆ ਕੇ ਨੁਕਸਾਨ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨੇ ਤੈ ਸਹਿ ਦਿੱਤੀ ਵਾੜ, ਹੇ ਪਤੀ ਪਰਮੇਸ਼ਰ, ਤੂੰ ਹੁਣ ਸਾਡੇ ਆਲੇ ਦੁਆਲੇ ਵਾੜ ਕਰ ਦਿੱਤੀ ਹੈ। ਉਹ ਵਾੜ ਕਿਹੜੀ ਹੈ? ਜਿਹੜੀ ਸਤਿਗੁਰੂ ਨੇ ਸਾਨੂੰ ਗੁਰਸਿੱਖੀ ਦੀ ਰਹਿਤ ਬਖਸ਼ੀ ਹੈ, ਇਹ ਵਾੜ ਹੈ ਇਹਨਾਂ ਵਿਕਾਰਾਂ ਤੋਂ, ਇਹਨਾਂ ਦੁਸ਼ਮਣਾਂ ਤੋਂ ਬਚਣ ਵਾਸਤੇ। ਅਥਵਾ ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਬਾਣੀ ਦੀ ਬਾਣੀ ਦਾ ਨਿਤਨੇਮ ਬਖਸ਼ਿਆ ਹੈ, ਇਹ ਵੀ ਵਾੜ ਹੈ ਅੰਦਰੂਨੀ ਦੁਸ਼ਮਣਾਂ ਤੋਂ ਬਚਣ ਦੇ ਲਈ। ਤੇ ਬਾਕੀ ਜਿਹੜੀ ਹੈ ਸਿਮਰਨ ਕਰਨਾ, ਇਹ ਵੀ ਇੱਕ ਵਾੜ ਹੈ। ਤੈ ਸਹਿ ਦਿੱਤੀ ਵਾੜ, ਇਹ ਜਿਹੜੀ ਪੰਜ ਕਕਾਰਾਂ ਦੀ ਰਹਿਤ ਹੈ, ਇਹ ਵੀ ਇੱਕ ਵਾੜ ਹੈ। ਜਿਸ ਗੁਰਸਿੱਖ ਦੇ ਪੰਜ ਕਕਾਰ ਧਾਰਨ ਕੀਤੇ ਹੁੰਦੇ ਨੇ ਤੇ ਉਸ ਨੂੰ ਹਰ ਵੇਲੇ ਪਤਾ ਲੱਗਦਾ ਰਹਿੰਦਾ ਹੈ ਬਈ ਮੇਰੇ ਕੋਲੇ ਗੁਰੂ ਦੇ ਕਕਾਰ ਨੇ, ਜੇ ਮੈਂ ਹੱਥਾਂ ਦੇ ਨਾਲ ਚੋਰੀ ਕੀਤੀ, ਯਾਰੀ ਕੀਤੀ, ਕੁਛ ਮਾੜਾ ਕੰਮ ਕੀਤਾ ਤੇ ਇਹਦਾ ਲੇਖਾ ਮੈਨੂੰ ਗੁਰੂ ਨੂੰ ਦੇਣਾ ਪਏਗਾ, ਮੇਰੇ ਗਾਤਰੇ ਕਿਰਪਾਨ ਪਾਈ ਹੋਈ ਹੈ, ਜੇ ਮੈਂ ਕੋਈ ਭੈੜਾ ਕੰਮ ਕਰਾਂਗਾ ਤੇ ਮੈਨੂੰ ਗੁਰੂ ਕੋਲ ਲਿਖਾ ਦੇਣਾ ਪਵੇਗਾ। ਇਹ ਜਿਹੜੇ ਇਹ ਪੰਜ ਕਕਾਰਾਂ ਦੀ ਰਹਿਤ, ਇਹ ਵੀ ਵਾੜ ਦਾ ਕੰਮ ਕਰਦੀ ਹੈ। ਤੈ ਸਹਿ ਦਿੱਤੀ ਵਾੜ, ਤੇ ਦੂਸਰੇ ਪਾਸੇ ਜਿਹੜੀ ਸਤਿਗੁਰੂ ਦੀ ਬਾਣੀ ਹੈ, ਇਹ ਅੰਦਰੂਨੀ ਦੁਸ਼ਮਣਾਂ ਤੋਂ ਬਚਣ ਦੇ ਲਈ ਵਾੜ ਹੈ, ਤੇ ਸਿਮਰਨ ਦੀ ਵਾੜ ਜਿਹੜੀ ਹਰ ਵੇਲੇ ਸਾਡੀ ਦੁੱਖ ਦੁਸ਼ਮਣ ਤੋਂ ਰੱਖਿਆ ਕਰਦੀ ਹੈ। ਹਜ਼ੂਰ ਕਹਿੰਦੇ ਨੇ ਹੇ ਪਤੀ ਪਰਮਾਤਮਾ, ਤੂੰ ਹੁਣ ਵਾੜ ਕਰ ਦਿੱਤੀ ਹੈ ਰਹਿਤ ਬਹਿਤ ਦੀ, ਨਿਤਨੇਮ ਦੀ ਤੇ ਸਿਮਰਨ ਦੀ। ਨਾਨਕ ਖੇਤ ਨਾ ਛਿੱਜੀ, ਹੁਣ ਕਿਸੇ ਤਰ੍ਹਾਂ ਵੀ ਸਾਡੇ ਖੇਤ ਦਾ ਨੁਕਸਾਨ ਨਹੀਂ ਹੋ ਸਕਦਾ, ਕੋਈ ਦੁਸ਼ਮਣ, ਕੋਈ ਡੰਗਰ, ਕੋਈ ਪਸ਼ੂ ਸਾਡੇ ਖੇਤ ਨੂੰ ਉਜਾੜ ਨਹੀਂ ਸਕਦਾ, ਕਿਉਂਕਿ ਹੁਣ ਤੁਸਾਂ ਇਸ ਨੂੰ ਵਾੜ ਕਰ ਦਿੱਤੀ ਹੈ। ਪੌੜੀ ਆਰਾਧੇ ਹੋ ਸੱਚਾ ਸੋਏ, ਸਭ ਕੁਛ ਜਿਸ ਪਾਸ। ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਤੁਸੀਂ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਰਾਧੇ ਹੋ, ਸਭ ਕੁਛ ਜਿਸ ਪਾਸ, ਜਿਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਪਾਈ ਸਭ ਕੁਝ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲ ਸਭ ਨਿਧਾਨ, ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ, ਵੀ 18 ਸਿੱਧੀਆਂ, 9 ਨਿਧੀਆਂ ਦੇ ਖਜ਼ਾਨੇ ਸਭ ਉਸਦੀ ਹੱਥ ਦੀ ਤਲੀ ਤੇ ਰੱਖੇ ਹੋਏ ਨੇ। ਉਸ ਵਾਹਿਗੁਰੂ ਨੂੰ ਅਰਾਧਿਓ, ਸਭ ਕੁਛ ਜਿਸ ਦੇ ਪਾਸ ਹੈ। ਦੁਹਾਂ ਸਿਰਿਆਂ ਖਸਮ ਆਪ, ਖਿਨ ਮੈਂ ਕਰੇ ਰਾਸ। ਉਹ ਵਾਹਿਗੁਰੂ ਦੋਨਾਂ ਸਿਰਿਆਂ ਦਾ, ਭਾਵ ਜਿਹੜੇ ਦੋ ਸਿਰੇ ਨੇ, ਇੱਕ ਧਰਮ ਦਾ ਤੇ ਦੂਸਰਾ ਅਧਰਮ ਦਾ, ਇੱਕ ਪਾਸੇ ਗੁਰਮੁਖ ਨੇ, ਦੂਜੇ ਪਾਸੇ ਮਨਮੁਖ ਨੇ, ਇੱਕ ਪਾਸੇ ਸੰਸਾਰ ਹੈ, ਦੂਜੇ ਪਾਸੇ ਦਰਗਾਹ ਹੈ। ਦੋਨਾਂ ਸਿਰਿਆਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਹੈ। ਖਿਨ ਮੈਂ ਕਰੇ ਰਾਸ, ਉਹ ਵਾਹਿਗੁਰੂ ਖਿਨ ਦੇ ਵਿੱਚ ਹੀ ਵਿਗੜੇ ਕੰਮਾਂ ਨੂੰ ਸਵਾਰ ਦਿੰਦਾ ਹੈ। ਤਿਆਗੋ ਸਗਲੇ ਉਪਾਵ, ਤਿਸਕੀ ਓਟ ਗਹੋ। ਹਜ਼ੂਰ ਕਹਿੰਦੇ ਨੇ ਭਾਈ ਹੋਰ ਜਿਹੜੇ ਕੋਈ ਉਪਾਉ ਯਤਨ ਕਰਨੇ ਛੱਡ ਦਿਓ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਓਟ ਗ੍ਰਹਿਣ ਕਰ ਲਓ। ਤਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ, ਪਉ ਸਰਨਾਈ ਭੱਜ ਸੁਖੀ ਹੂੰ ਸੁਖ ਲਹੋ। ਲਓ ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਭੱਜ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ, ਫਿਰ ਕੀ ਮਿਲੇਗਾ? ਸੁਖੀ ਹੂੰ ਸੁਖ ਲਹੋ, ਤੁਸੀਂ ਸੁਖ ਹੀ ਸੁਖ ਅਥਵਾ ਸੁਖਾਂ ਵਿੱਚੋਂ ਵੱਡੇ ਸੁਖ ਸਾਰੇ ਪ੍ਰਾਪਤ ਕਰ ਲਵੋ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਲੋ ਹਜ਼ੂਰ ਕਹਿੰਦੇ ਨੇ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਕਰਮ ਤੇ ਧਰਮ ਤੇ ਤਤ ਗਿਆਨ ਯਥਾਰਥ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਜਪਿਐ ਅੰਮ੍ਰਿਤ ਨਾਮ ਵਿਘਨ ਨਾ ਲੱਗੈ ਕੋਏ। ਹਜ਼ੂਰ ਕਹਿੰਦੇ ਨੇ ਹਰ ਵੇਲੇ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਪੋ ਤੇ ਫਿਰ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਲੱਗ ਸਕੇਗਾ, ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਪਰਮੇਸ਼ਰ ਭੁੱਲ ਜਾਵੇ ਫਿਰ ਹੀ ਸਾਰੇ ਰੋਗ ਸੋਗ ਆ ਕੇ ਚਿੰਬੜਦੇ ਨੇ। ਜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਾਂਗੇ ਤੇ ਫਿਰ ਕੋਈ ਵਿਘਨ ਨਹੀਂ ਲੱਗ ਸਕਦਾ। ਜਿਸਨੂੰ ਆਪ ਦਇਆਲ ਤਿਸ ਮਨ ਉਠਿਆ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਆਪ ਮਿਹਰਬਾਨ ਹੁੰਦਾ ਹੈ, ਤਿਸ ਮਨ ਉਠਿਆ ਫਿਰ ਉਸਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਪਾਈਆਂ ਸਭ ਨਿਧਾਨ ਸਾਹਿਬ ਤੁਠਿਆ। ਲੋ ਹਜ਼ੂਰ ਕਹਿੰਦੇ ਨੇ ਉਸ ਸਾਹਿਬ ਦੇ ਤੁਠਿਆ ਪ੍ਰਸੰਨ ਹੋਣ ਦੇ ਨਾਲ ਸਾਰੇ ਹੀ ਖਜ਼ਾਨੇ ਪ੍ਰਾਪਤ ਕਰ ਲੈਂਦੇ ਨੇ। ਜਦੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਫਿਰ ਸਾਰੇ ਖਜ਼ਾਨੇ ਸਾਡੀ ਝੋਲੀ ਵਿੱਚ ਪਾ ਦਿੰਦਾ ਹੈ, ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ। ਸਲੋਕ ਮਹੱਲਾ ਪੰਜਵਾਂ ਲਦਬ ਲਦਮ ਲੱਭਣ ਹਾਰ ਕਰਮ ਕਰੰਦੋ ਮਾ ਪਿਰੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਕਰ ਰਹੇ ਹਨ। ਕਰਮ ਕਰੰਦੋ ਮਾ ਪਿਰੀ, ਮੇਰਾ ਪਿਰੀ ਪਤੀ ਪਰਮੇਸ਼ਰ। ਕਰਮ ਕਰੰਦੋ, ਕਰਮ ਦਾ ਅਰਥ ਹੈ ਮਿਹਰ ਕਰਨ ਵਾਲਾ, ਮੇਰਾ ਪਤੀ ਮੇਰਾ ਦਾ ਸਾਈ ਹੈ, ਮੇਰਾ ਕਰਨ ਵਾਲਾ ਹੈ। ਲਦਮ ਲੱਭਣ ਹਾਰ, ਮੈਂ ਉਸ ਲੱਭਣ ਯੋਗ ਪ੍ਰਮਾਤਮਾ ਨੂੰ ਉਹਦੀ ਮਿਹਰ ਦੇ ਨਾਲ ਹੀ ਲਦਮ ਲੱਭ ਲਿਆ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਆਪਣੀ ਅਕਲ ਜਾਂ ਆਪਣੇ ਜ਼ੋਰ ਨਾਲ ਨਹੀਂ ਲੱਭ ਸਕਦੇ, ਜਿਨ੍ਹਾਂ ਉੱਤੇ ਵਾਹਿਗੁਰੂ ਮਿਹਰ ਕਰਦਾ ਹੈ। ਕਰਮ ਕਰਨ ਦੋ ਮਾ ਪਿਰੀ, ਮੇਰਾ ਪਤੀ ਜਿਨ੍ਹਾਂ ਤੇ ਮਿਹਰ ਕਰਦਾ ਹੈ ਫਿਰ ਉਹੀ ਲੱਭਣ ਯੋਗ ਪ੍ਰਮਾਤਮਾ ਨੂੰ ਲੱਭ ਸਕਦੇ ਹਨ। ਇੱਕੋ ਸਿਰਜਣ ਹਾਰ ਨਾਨਕ ਬਿਆਹ ਨਾ ਪਸੀਐ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਹੁਣ ਤੇ ਇੱਕੋ ਇੱਕ ਕਰਤਾ ਪੁਰਖ ਵਾਹਿਗੁਰੂ ਸਾਰੇ ਪਾਸੇ ਸਾਨੂੰ ਪ੍ਰਤੀਤ ਹੋ ਰਿਹਾ ਹੈ। ਨਾਨਕ ਬਿਆਹ ਨਾ ਪਸੀਐ, ਬਿਆਹ ਦਾ ਅਰਥ ਕੋਈ ਹੋਰ ਸਾਨੂੰ ਦੂਸਰਾ ਪਸੀਆ ਦਾ ਅਰਥ ਦਿਸਦਾ ਹੀ ਨਹੀਂ, ਸਾਨੂੰ ਤੇ ਇੱਕੋ ਸਿਰਜਣ ਹਾਰ ਹੀ ਸਾਰੇ ਪਾਸੇ ਦਿਖਾਈ ਦੇ ਰਿਹਾ ਹੈ। ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਸਾਨੂੰ ਦਿਸਦਾ ਹੀ ਨਹੀਂ ਹੈ। ਮਹੱਲਾ ਪੰਜਵਾਂ ਪਾਪੜਿਆਂ ਪਛਾੜ ਬਾਨ ਸਚਾਵਾ ਸੰਨ ਕੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਵ ਨੂੰ ਉਪਦੇਸ਼ ਦਿੰਦੇ ਹਨ ਕਿ ਐ ਜੀਵ ਬਾਣ ਸਚਾਵਾ ਸੰਨ ਕੈ। ਬਾਣ ਦਾ ਅਰਥ ਹੈ ਤੀਰ, ਸਚਾਵਾ ਦਾ ਅਰਥ ਹੈ ਵੀ ਜਿਹੜਾ ਸੱਚ ਵਾਲਾ ਤੀਰ ਹੈ। ਸੱਚ ਵਾਲਾ ਤੀਰ ਕਿਹੜਾ ਹੈ? ਜਿਹੜਾ ਸੱਚਾ ਨਾਮ ਜਪਣਾ ਹੈ। ਇਹ ਜਿਹੜਾ ਸੱਚੇ ਨਾਮ ਦਾ ਤੀਰ ਸੰਨ ਕੇ ਪਾਪ ਸੱਚੇ ਨਾਮ ਦਾ ਸਿਮਰਨ ਕਰਕੇ ਪਾਪੜੇ ਆ ਪਛਾੜ, ਆ ਜਿਹੜੇ ਪਾਪ ਨੇ ਇਹਨਾਂ ਨੂੰ ਪਛਾੜ ਕੇ ਰੱਖਦੇ, ਕਿਉਂਕਿ ਜਦੋਂ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੇ ਨਾਲ ਪਾਪ ਨਾਸ ਹੋ ਜਾਂਦੇ ਹਨ। ਸਤਿਗੁਰੂ ਦੇ ਬਚਨ ਹੈ, ਈਂਧਣ ਕੀਤੋ ਮੂਹ ਕਣਾ ਪੂਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ ਨਾਨਕ ਖੱਬੇ ਡੁਖੜੇ ਅਲਾਹੇ। ਜਿਵੇਂ ਇੱਕੋ ਅੱਗ ਦੀ ਚੰਗਿਆੜੀ ਮਨਾਂ ਨੂੰ ਈਂਧਣ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਇਹਦੇ ਨਾਲ ਸਾਰੇ ਪਾਪ ਦਗਧ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਸੱਚੇ ਨਾਮ ਦਾ ਤੀਰ ਸਿੰਨ ਕੇ ਪਾਪ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਇਹਨਾਂ ਪਾਪੜਿਆਂ ਨੂੰ ਇਹਨਾਂ ਪਾਪਾਂ ਨੂੰ ਪਛਾੜ ਕੇ ਰੱਖਦੇ। ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ। ਲੋ ਹਜ਼ੂਰ ਕਹਿੰਦੇ ਨੇ ਐ ਮਨ ਐ ਜੀਵ ਤੂੰ ਹਰ ਵੇਲੇ ਗੁਰੂ ਦਾ ਮੰਤਰ ਗੁਰੂ ਦਾ ਮੰਤਰ ਚੇਤੇ ਕਰ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ। ਜੋ ਗੁਰੂ ਵੱਲੋਂ ਵਾਹਿਗੁਰੂ ਮੰਤਰ ਮਿਲਿਆ ਹੈ ਇਹ ਗੁਰ ਮੰਤਰ ਅੜਾ ਜਿਹੜਾ ਹੈ ਨਾ ਇਹ ਪਛੇਤਰੀ ਹੈ। ਗੁਰਮੰਤਰ ਅੜਾ ਚਿਤਾਰ ਨੰਬਰ ਵਰਚੀ ਪਰਤੀ ਇਸ ਨੂੰ ਕਹਿੰਦੇ ਨੇ ਤੂੰ ਉਸ ਗੁਰੂ ਦੇ ਮੰਤਰ ਨੂੰ ਚੇਤੇ ਕਰ ਨਾਨਕ ਦੁੱਖ ਨਾ ਥੀਵੀ ਫੇਰ ਤੈਨੂੰ ਕੋਈ ਦੁੱਖ ਨਹੀਂ ਹੋਵੇਗਾ। ਪੌੜੀ ਵਾਹ ਵਾਹੁ ਸਿਰਜਨ ਹਾਰ ਪਾਈਆਂ ਠਾਂਡ ਆਪ। ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਵਾਹ ਵਾਹੁ ਸਿਰਜਨ ਹਾਰ ਹੇ ਕਰਤਾ ਪੁਰਖ ਸਿਰਜਨ ਹਾਰ ਵਾਹਿਗੁਰੂ ਤੂੰ ਧੰਨ ਹੈ ਤੂੰ ਧੰਨ ਹੈ ਸ਼ਲਾਘਾ ਯੋਗ ਹੈ। ਪਾਈਆਂ ਠੰਡ ਆਪ ਤੁਸਾਂ ਆਪ ਸਾਰੇ ਸੰਸਾਰ ਦੇ ਵਿੱਚ ਠੰਡ ਪਾ ਦਿੱਤੀ ਹੈ। ਜੀ ਜੰਤ ਮਿਹਰਵਾਨ ਤਿਸਨੂੰ ਸਦਾ ਜਾਪ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਸਾਰੇ ਜੀਵ ਜੰਤਾਂ ਤੇ ਮਿਹਰਵਾਨ ਹੋਣ ਵਾਲਾ ਹੈ ਸਾਰੇ ਜੀਵ ਜੰਤਾਂ ਤੇ ਪ੍ਰਸੰਨ ਹੋਣ ਵਾਲਾ ਹੈ ਤਿਸ ਨੂੰ ਸਦਾ ਜਾਪ ਉਸ ਨੂੰ ਹਮੇਸ਼ਾ ਲਈ ਪਾਈ ਜਪਣਾ ਚਾਹੀਦਾ ਹੈ। ਦਇਆ ਤਾਰੀ ਸਮਰੱਥ ਚੁੱਕੇ ਬਿਲ ਬਿਲਾਪ। ਜਦੋਂ ਸਮਰੱਥ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਦਇਆ ਧਾਰਨ ਕੀਤੀ ਚੁੱਕੇ ਬਿਲ ਬਿਲਾਪ ਤੇ ਜਿਹੜੇ ਕੋਈ ਭਾਈ ਕੋਈ ਵਿਰਲਾਪ ਸਨ ਰੋਣੇ ਧੋਣੇ ਸਨ ਤੇ ਇਹ ਸਾਰੇ ਹੀ ਖਤਮ ਹੋ ਗਏ। ਜਦੋਂ ਵਾਹਿਗੁਰੂ ਮਿਹਰ ਕਰ ਦੇਵੇ ਨਹੀਂ ਤੇ ਹੁਣ ਸਾਰਾ ਸੰਸਾਰ ਹੀ ਰੋਂਦਾ ਫਿਰਦਾ ਹੈ ਨਾ। ਸਹੰਸਰ ਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੂਵੈ ਕਰੇ ਆਇਆ ਅਜੈ ਸਰੂਵੈ ਭਿਖਿਆ ਖਾਏ ਐਸੀ ਦਰਗਾਹ ਮਿਲੈ ਸਜਾਏ। ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਮਿਹਰ ਕਰ ਦੇਵੇ ਫਿਰ ਸਾਰੇ ਹੀ ਉਸਦੇ ਜਿਹੜੇ ਵਿਰਲਾਪ ਨੇ ਔਰ ਉਸਦੇ ਰੋਣੇ ਧੋਣੇ ਨੇ ਸਾਰੇ ਹੀ ਚੁੱਕੇ ਜਾਂਦੇ ਹਨ। ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ। ਲੋ ਹਜ਼ੂਰ ਕਹਿੰਦੇ ਨੇ ਭਾਈ ਪੂਰੇ ਗੁਰੂ ਦੇ ਪ੍ਰਤਾਪ ਦਾ ਸਦਕਾ ਹੁਣ ਸਾਰੇ ਤਾਪ ਤੇ ਸਾਰੇ ਦੁੱਖ ਤੇ ਸਾਰੇ ਰੋਗ ਨੱਠੇ ਦਾ ਅਰਥ ਨਾਸ ਹੋ ਗਏ ਹਨ। ਕੀਤੀਆਂ ਆਪਣੀ ਰੱਖ ਗਰੀਬ ਨਿਵਾਜ ਥਾਪ। ਲੋ ਵੀ ਗਰੀਬ ਨਿਵਾਜ ਸਤਿਗੁਰੂ ਨੇ ਤੇ ਸਾਨੂੰ ਆਪ ਹੀ ਉੱਚੀਆਂ ਪਦਵੀਆਂ ਤੇ ਥਾਪ ਕੇ ਨਿਵਾਜ ਕੇ ਬਿਠਾਇਆ ਹੈ। ਕੀਤੀਆਂ ਆਪਣੀ ਰੱਖ ਤੇ ਫਿਰ ਆਪਣਿਆਂ ਦੀ ਰੱਖਿਆ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕੀਤੀ ਹੈ। ਆਪੇ ਲੈਨ ਛਡਾਏ ਬੰਧਨ ਸਗਲ ਕਾਪ। ਲੋ ਹਜ਼ੂਰ ਕਹਿੰਦੇ ਨੇ ਸਾਰੇ ਬੰਧਨਾਂ ਨੂੰ ਕਾਪ ਦਾ ਅਰਥ ਹੈ ਕੱਟ ਕੇ ਵੀ ਜਿੰਨੇ ਵੀ ਬੰਧਨ ਨੇ ਮੋਹ ਮਾਇਆ ਦੇ ਕਰਤਾ ਭੋਗਤਾ ਦੇ ਸਾਰੇ ਬੰਧਨ ਕੱਟ ਕੇ ਆਪੇ ਲੈਨ ਛਡਾਏ ਉਸ ਅਕਾਲ ਪੁਰਖ ਨੇ ਸਮਰੱਥ ਸਤਿਗੁਰੂ ਨੇ ਆਪ ਹੀ ਆਪਣੇ ਗੁਰਸਿੱਖਾਂ ਨੂੰ ਛਡਾ ਲਿਆ ਹੈ। ਤਿਸ਼ਨ ਬੁੱਝੀ ਆਸ ਪੁੰਨੀ ਮਨ ਸੰਤੋਖ ਤਰਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਮਨ ਸੰਤੋਖ ਪ੍ਰਾਪਤ ਕਰਕੇ ਤਰਾਪ ਰੱਜ ਗਿਆ ਹੈ ਜਿਸਦਾ ਸਦਕਾ ਤਿਸ਼ਨ ਬੁੱਝੀ ਤ੍ਰਿਸ਼ਨਾ ਦੀ ਅੱਗ ਵੀ ਬੁੱਝ ਗਈ ਤੇ ਸਾਡੀ ਸਭ ਆਸਾ ਵੀ ਪੂਰਨ ਹੋ ਗਈ ਹੈ। ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਪਾਰ ਖਸਮ ਵੀ ਸਭ ਤੋਂ ਵੱਡਾ ਖਸਮ ਮਾਲਕ ਹੈ ਤੇ ਵੱਡਿਆਂ ਤੋਂ ਵੱਡਾ ਹੈ। ਜਿਸ ਲੇਪ ਨਾ ਪੁੰਨ ਪਾਪ ਜਿਸਨੂੰ ਪੁੰਨ ਪਾਪ ਦਾ ਕੋਈ ਲੇਪ ਸ਼ੇਪ ਲੱਗਦਾ ਹੀ ਨਹੀਂ ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਆਕਾਸ਼ ਵਾਂਗੂ ਹੈ। ਜਿਵੇਂ ਵੇਖ ਲਓ ਆਕਾਸ਼ ਦੇ ਵਿੱਚ ਕਈ ਤਰ੍ਹਾਂ ਦੇ ਤੂਫਾਨ ਵੀ ਆਉਂਦੇ ਨੇ ਝੱਖੜ ਵੀ ਆਉਂਦੇ ਨੇ ਮੀਂਹ ਵੀ ਪੈਂਦਾ ਹੈ ਪਰ ਕੁਛ ਸਮੇਂ ਤੋਂ ਬਾਅਦ ਸਭ ਕੁਛ ਸਾਫ਼ ਹੋ ਜਾਂਦਾ ਹੈ। ਆਕਾਸ਼ ਨੂੰ ਕੋਈ ਪੁੰਨ ਪਾਪ ਲੇਪ ਸ਼ੇਪ ਨਹੀਂ ਲੱਗਦਾ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਆਕਾਸ਼ ਵਾਂਗੂ ਨਿਰਲੇਪ ਹੈ ਉਹਨੂੰ ਕੋਈ ਪੁੰਨ ਪਾਪ ਨਹੀਂ ਲੱਗਦਾ। ਉਹ ਸਭ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੈ। ਸਲੋਕ ਮਹੱਲਾ ਪੰਜਵਾਂ ਜਾ ਕੋ ਪਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ। ਹੁਣ ਚੌਦਵੇਂ ਸਲੋਕ ਵਿੱਚ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕੌਣ ਜਪਦੇ ਨੇ ਤਾਂ ਹਜ਼ੂਰ ਕਹਿੰਦੇ ਨੇ ਜਾ ਕੋ ਪਏ ਕਿਰਪਾਲ ਪ੍ਰਭ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਜੀ ਪ੍ਰਸੰਨ ਹੋਏ ਹਨ ਹਰ ਹਰ ਸਹੀ ਜਪਾਤ ਵੀ ਉਹੀ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਨ। ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਉ ਭੇਟਤ ਸਾਧ ਸੰਗਾਤ। ਵੀ ਸਾਧ ਸੰਗਤ ਦੇ ਨਾਲ ਮਿਲਣ ਕਰਕੇ ਭਾਵ ਗੁਰੂ ਦੀ ਸੰਗਤ ਨਾਲ ਮਿਲਣ ਕਰਕੇ ਉਹਨਾਂ ਦੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤੀ ਲੱਗ ਗਈ ਹੈ। ਇਸੇ ਲਈ ਉਹ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪਦੇ ਹਨ। ਮਹੱਲਾ ਪੰਜਵਾਂ, ਰਾਮ ਰਮਹੁ ਵਡਭਾਗੀ ਹੋ ਜਲ ਥਲ ਮਹੀ ਅਲਸੋਏ। ਲੋ ਹਜ਼ੂਰ ਕਹਿੰਦੇ ਨੇ ਐ ਵਡਭਾਗੀਓ, ਤੁਸੀਂ ਵੀ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੋ। ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਹਨ ਵੀ ਵਡਭਾਗੀਓ, ਐ ਸਤਸੰਗੀਓ, ਤੁਸੀਂ ਵੀ ਵਾਹਿਗੁਰੂ ਦਾ ਨਾਮ ਜਪੋ। ਉਹ ਹੈ ਕਿੱਥੇ? ਜਲ ਥਲ ਮਹੀ ਅਲਸੋਏ, ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਥਲਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ, ਅਥਵਾ ਜਲਾਂ ਦੇ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਵਿੱਚ ਵੀ, ਅਲ ਆਕਾਸ਼ ਦੇ ਵਿੱਚ ਵੀ ਉਹ ਪਰਿਪੂਰਨ ਹੋ ਰਿਹਾ ਹੈ, ਅਥਵਾ ਜਲ ਸਕਾਮੀਆਂ ਵਿੱਚ, ਜਲ ਪ੍ਰੇਮੀਆਂ ਵਿੱਚ, ਥਲ ਸਕਾਮੀਆਂ ਵਿੱਚ, ਮਹੀ ਜਿਹੜੇ ਬੁੱਧੀਵਾਨ ਨੇ, ਬੁੱਧੀਜੀਵੀ ਨੇ, ਅਲ ਜਿਹੜੇ ਦਸਵੇਂ ਦੁਆਰ ਦੇ ਵਿੱਚ ਰਹਿਣ ਵਾਲੇ ਯੋਗੀ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਵਸ ਰਿਹਾ ਹੈ। ਨਾਨਕ ਨਾਮ ਆਰਾਧੇ ਹੈ ਬਿਘਨ ਨ ਲਾਗੈ ਕੋਏ। ਹਜ਼ੂਰ ਫਰਮਾਉਂਦੇ ਨੇ ਗੁਰਮੁਖੋ, ਵਾਹਿਗੁਰੂ ਦੇ ਨਾਮ ਆਰਾਧਨ ਦੇ ਨਾਲ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਲੱਗ ਸਕਦਾ, ਇਸ ਲਈ ਵਾਹਿਗੁਰੂ ਦੇ ਨਾਮ ਨਾਲ ਜੁੜੋ, ਉਹ ਸਾਰੇ ਵਿਘਨਾਂ ਨੂੰ ਨਾਸ ਕਰ ਦੇਵੇਗਾ। ਪੌੜੀ ਭਗਤਾਂ ਕਾ ਬੋਲਿਆ ਪਰਵਾਨ ਹੈ ਦਰਗਹ ਪਵੈ ਥਾਏ। ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਪਿਆਰਿਆਂ ਦੀ, ਭਗਤਾਂ ਦੀ ਮਹਿਮਾ ਉਚਾਰਨ ਕਰਦੇ ਹਨ। ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਉਹਨਾਂ ਭਗਤਾਂ ਦਾ ਬੋਲਿਆ ਹੋਇਆ ਪ੍ਰਵਾਨ ਹੁੰਦਾ ਹੈ, ਇੱਥੇ ਵੀ ਪ੍ਰਵਾਨ ਹੁੰਦਾ। ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ, ਦਰਗਹ ਪਵੈ ਥਾਏ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਥਾਂ ਲਿਖੇ ਵਿੱਚ ਪੈ ਜਾਂਦਾ। ਜੋ ਵਾਹਿਗੁਰੂ ਦੇ ਪਿਆਰੇ ਬਚਨ ਬੋਲਦੇ ਨੇ ਉਹ ਇੱਥੇ ਵੀ ਪ੍ਰਵਾਨ ਹੁੰਦਾ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹ ਪ੍ਰਵਾਨ ਹੋ ਜਾਂਦਾ, ਮਕਬੂਲ ਹੋ ਜਾਂਦਾ ਹੈ। ਭਗਤਾਂ ਤੇਰੀ ਟੇਕ ਰਤੇ ਸੱਚ ਨਾਏ। ਹੇ ਵਾਹਿਗੁਰੂ ਜੀ, ਭਗਤਾਂ ਨੂੰ ਤੇਰੀ ਹੀ ਟੇਕ ਹੁੰਦੀ ਹੈ, ਉਹ ਹਰ ਵੇਲੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਇਸੇ ਲਈ ਜੋ ਮਹਾਂਪੁਰਖ ਬਚਨ ਕੱਢਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਉਹ ਬਚਨ ਪੂਰੇ ਹੋ ਜਾਂਦੇ ਹਨ। ਜਿਸਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ। ਲੋ ਹਜ਼ੂਰ ਕਹਿੰਦੇ ਨੇ ਜਿਸ ਉੱਤੇ ਉਹ ਮਹਾਂਪੁਰਖ ਕਿਰਪਾਲੂ ਹੋ ਜਾਂਦੇ ਨੇ, ਜਿਸ ਉੱਤੇ ਉਹ ਮਹਾਂਪੁਰਖ ਮਿਹਰਬਾਨ ਹੁੰਦੇ ਨੇ, ਉਸਦਾ ਸਾਰਾ ਦੁੱਖ ਚਲਿਆ ਜਾਂਦਾ ਹੈ। ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ। ਹੇ ਦਇਆ ਦੇ ਕਰ ਵਾਹਿਗੁਰੂ, ਭਗਤ ਤੇਰੇ ਨੇ, ਉਹਨਾਂ ਮਿਹਰ ਪਾਏ, ਤੂੰ ਉਹਨਾਂ ਦੇ ਮਨ ਦੇ ਵਿੱਚ ਮਿਹਰ ਪਾ ਦਿੰਦਾ ਔਰ ਉਹਨਾਂ ਤੇ ਤੂੰ ਮਿਹਰ ਕਰਦਾ, ਉਹ ਅੱਗੇ ਹੋਰ ਜੀਵਾਂ ਤੇ ਮਿਹਰ ਕਰਦੇ ਹਨ। ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ। ਲੋ ਜਿਨ੍ਹਾਂ ਤੇਰੀ ਮਿਹਰ ਹੋ ਜਾਂਦੀ ਹੈ, ਉਹਨਾਂ ਨੂੰ ਨਾ ਜਨਮ ਮਰਨ ਦਾ ਦੁੱਖ, ਨਾ ਈਰਖਾ ਤੇ ਹੰਕਾਰ ਦਾ ਦਰਦ, ਤੇ ਵੱਡਾ ਰੋਗ ਹਉਮੈ ਤੇ ਅਗਿਆਨ ਦਾ, ਤੇ ਨਾ ਹੀ ਮਾਇਆ ਉਸਨੂੰ ਪੋ ਸਕਦੀ ਹੈ। ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ। ਲੋ ਭਗਤਾਂ ਨੂੰ ਤੇ ਇਹੀ ਆਸਰਾ ਹੁੰਦਾ, ਕਿਹੜਾ? ਗੁਣ ਗੋਬਿੰਦ ਗਾਇਓ, ਤੇ ਹਰ ਵੇਲੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਹਨ। ਸਦਾ ਸਦਾ ਦਿਨ ਰਹਿਣ ਇੱਕੋ ਇੱਕ ਤੇ ਆਏ। ਲੋ ਸਦਾ ਸਦਾ ਦਿਨ ਰਾਤ ਉਹ ਮਹਾਂਪੁਰਖ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਬਸ ਇੱਕ ਤੋਂ ਬਿਨਾਂ ਹੋਰ ਕਿਸੇ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ। ਪੀਵਤ ਅੰਮ੍ਰਿਤ ਨਾਮ ਜਨ, ਨਾਮੇ ਰਹੇ ਅਗਾਏ। ਉਹ ਜਨ ਗੁਰਮੁਖ ਪਿਆਰੇ ਹਰ ਵੇਲੇ ਨਾਮ ਅੰਮ੍ਰਿਤ ਨੂੰ ਪੀਂਦੇ ਨੇ। ਜਿੱਥੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉੱਥੇ ਨਾਮ ਦਾ ਅੰਮ੍ਰਿਤ ਰਸ ਵੀ ਪੀਂਦੇ ਨੇ, ਤੇ ਨਾਮੇ ਰਹੇ ਅਗਾਏ। ਉਹ ਮਹਾਂਪੁਰਖ ਨਾਮ ਦੁਆਰਾ ਹਮੇਸ਼ਾ ਲਈ ਤ੍ਰਿਪਤ ਹੋ ਜਾਂਦੇ ਨੇ, ਕਿਉਂਕਿ ਜਿਹੜਾ ਨਾਮ ਹੈ ਮਨ ਦੀਆਂ ਸਾਰੀਆਂ ਭੁੱਖਾਂ ਨੂੰ ਵੀ ਨਾਸ ਕਰ ਦਿੰਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਵਾਹਿਗੁਰੂ ਦਾ ਨਾਮ ਜਪ ਕੇ ਤੇ ਸਭ ਭੁੱਖਾਂ ਵੀ ਦੂਰ ਹੋ ਜਾਂਦੀਆਂ ਨੇ। ਉਹ ਮਹਾਂਪੁਰਖ ਪੂਰਨ ਤ੍ਰਿਪਤ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ, ਪੀਵਤ ਅੰਮ੍ਰਿਤ ਨਾਮ ਜਾਨ, ਨਾਮੇ ਰਹੇ ਅਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।